ਕਿਸੇ ਹੋਰ ਕੱਚੇ ਕਿਰਤੇ ਵਿੱਚੋਂ ਨਿਕਲੇ ਕੋਈ ਬਚਨ, ਆਮ ਬਾਣੀ ਦਾ ਅਰਥ ਹੁੰਦਾ ਬੋਲ, ਜਿਹੜੇ ਮੂੰਹ ਤੋਂ ਕੋਈ ਸ਼ਬਦ ਨਿਕਲਦੇ ਬੋਲਾਂ ਨੂੰ ਕਹੀ ਤਾਂ ਬਾਣੀ, ਪਰ ਅਸੀਂ ਧੁਰਕੀ ਬਾਣੀ ਦੇ ਪੁਜਾਰੀ ਤਾਂ ਸਤਿਗੁਰਾਂ ਨੇ ਤਾਂ ਹੀ ਸ਼ਬਦ ਵਾਰ ਵਾਰ ਜੁੜਿਆ ਵੀ ਇਕੱਲੀ ਬਾਣੀ ਨਾਲ ਨਹੀਂ ਜੁੜਨਾ, ਸਤਿਗੁਰ ਕੀ ਬਾਣੀ ਨਾਲ ਜੁੜਨਾ ਹੈ। ਬਹੁਤ ਵਾਰੀ ਸਤਿਗੁਰੂ ਸ਼ਬਦ ਵਰਤਣਗੇ, ਜਿਵੇਂ ਪਹਿਲੀ ਪੌੜੀ ਵਿੱਚ ਆਖਦੇ ਗਾਓ ਸੱਚੀ ਬਾਣੀ, ਆਨੰਦ ਸਾਹਿਬ ਦੇ ਅੰਦਰ ਹੀ ਸਤਿਪੁਰਾਂ ਨੇ ਕਈ ਵਾਰ ਜ਼ਿਕਰ ਕੀਤਾ ਏ, ਆਖਦੇ ਆਵੋ ਸੰਤ ਪਿਆਰਿਓ ਆਕਾਚ ਕੀ ਕਰੈ ਕਹਾਣੀ, ਕਰੈ ਕਹਾਣੀ ਆਕਾਚ ਕੇਰੇ ਕਿਤ ਦੁਆਰ ਹੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਹਜ਼ੂਰ ਕਿਤਨਾ ਜ਼ੋਰ ਦੇ ਰਹੇ ਕਨ, ਆਖਣ ਲੱਗੇ ਨਿਰੰਕਾਰ ਦੀ ਪਵਿੱਤਰ ਬਾਣੀ, ਧੁਰਕੀ ਬਾਣੀ, ਅਕਾਲੀ ਬਾਣੀ, ਸੱਚੀ ਬਾਣੀ। ਸਤਿਗੁਰਾਂ ਨੇ ਇਹ ਵੀ ਸ਼ਬਦ ਵਰਤਿਆ ਏ, ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰ ਬਾਣੀ ਬਣੀ ਹੈ, ਬਾਣੀ ਨਾਲ ਗੁਰੂ ਸ਼ਬਦ ਜੋੜ ਦਿੱਤਾ ਵੀ ਸਤਿਗੁਰਾਂ ਦੇ ਮੁੱਖ ਤੋਂ ਨਿਕਲੀ ਕੋਈ ਪਵਿੱਤਰ ਬਾਣੀ ਦਾ ਕੇਵਲ ਓਟ ਤੇ ਆਸਰਾ ਲੈਠਾ ਏ। ਉਸ ਸਤਿਗੁਰੂ ਕੀ ਬਾਣੀ ਦੇ ਮੁਕਾਬਲੇ ਤੇ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ ਕੱਚਾ। ਸਾਧ ਸੰਗਤ ਆਪ ਸਿਆਣੇ ਹੋ, ਸੂਝਵਾਨ ਸਰੋਤੇ ਹੋ, ਇਹ ਸ਼ਬਦ ਦੀ ਤਹਿ ਤੱਕ ਜਾਇਆ ਜੇ। ਮੈਂ ਅਰਥ ਪੜ੍ਹ ਰਿਹਾ ਸਾਂ, ਬੜੇ ਪਿਆਰੇ ਅਰਥ ਲਿਖੇ ਕਰਨ ਭਾਈ, ਹੋਰ ਜਿਤਨੇ ਵੀ ਕਿਰਤਿਆਂ ਵਿੱਚੋਂ ਨਿਕਲਦੀ ਕੋਈ ਬਾਣੀ ਉਹ ਕਿਰਦੇ ਵੀ ਕੱਚੇ ਕਰਨ, ਜਿਹੜਾ ਉਹਨਾਂ ਨੂੰ ਸੁਣੇਗਾ ਉਹ ਵੀ ਕੱਚਾ, ਜਿਹੜਾ ਉਹਦਾ ਵਿਖਿਆਨ ਕਰੇਗਾ ਉਹ ਵੀ ਕੱਚਾ, ਅਤੇ ਜੇ ਕਿਧਰੇ ਮੰਜ਼ਿਲ 'ਤੇ ਪਹੁੰਚੇਗਾ ਤਾਂ ਉਹਦੀ ਮੰਜ਼ਿਲ ਵੀ ਕੱਚੀ ਹੀ ਹੋਵੇਗੀ। ਕਿਉਂ? ਜਿੱਥੋਂ ਇਹ ਬਾਣੀ ਕੋਈ ਨਿਕਲਦੀ ਹੈ, ਜਦੋਂ ਕੋਈ ਉਹਦੇ ਨਾਲ ਜੁੜੇਗਾ, ਉਹ ਬਾਣੀ ਸਾਡੀ ਆਤਮਾ ਨੂੰ ਪਕੜ, ਸੁਰਤ ਨੂੰ ਪਕੜ ਕੇ ਉੱਚੀ ਲੈਣ ਆਵੇਗੀ ਕਿ ਜਿੱਥੋਂ ਇਹ ਬਾਣੀ ਆਈ ਹੈ। ਅਤੇ ਸਤਿਗੁਰਾਂ ਦੀ ਬਾਣੀ ਕਿੱਥੋਂ ਆਈ ਹੈ, ਇਹ ਸਾਨੂੰ ਕਿੱਥੇ ਲੈ ਕੇ ਜਾਏਗੀ? ਜਦੋਂ ਹਜ਼ੂਰ ਗੁਰੂ ਨਾਨਕ ਪਿਤਾ ਮਹਾਰਾਜ ਜੀ ਭਾਈ ਲਾਲੋ ਕੋਲ ਪਹੁੰਚਦੇ ਹਨ, ਅਤੇ ਉਦੋਂ ਗਰੀਬ ਅਨੁਵਾਦ ਪਿਤਾ ਨੇ ਗੁਰਬਾਣੀ ਦਾ ਕੀਰਤਨ ਕੀਤਾ ਏ, ਭਾਈ ਲਾਲੋ ਨੂੰ ਲਾਲ ਬਣਾਇਆ, ਭਾਗ ਜਾਗੇ, ਚਰਨਾਂ 'ਚ ਪਿਆ, ਕਹਿਣ ਲੱਗਾ ਗੁਰੂ ਦਾਤਾ ਕਿਰਪਾ ਕਰੋ, ਤੁਹਾਡੇ ਮੁੱਖ ਤੋਂ ਨਿਕਲੀ ਹੋਈ ਤੁਹਾਡੀ ਪਵਿੱਤਰ ਬਾਣੀ ਬਹੁਤ ਵਧੇਰੇ ਮੈਨੂੰ ਸੋਹਣੀ ਲੱਗੀ ਹੈ, ਐਖੋ ਜੀ ਬਾਣੀ ਜਰਾ ਹੋਰ ਉਚਾਰਨ ਕਰੋ, ਹੋਰ ਕਿਰਪਾ ਕਰੋ, ਐਖੋ ਜੀ ਬਾਣੀ ਦਾ ਦੀਦਾਰ ਕਰਾਓ, ਅਤੇ ਦੇਖੋ ਸਤਿਗੁਰ ਅਤੇ ਨਿਰੰਕਾਰ ਵਿੱਚ ਅੰਤਰ ਕੋਈ ਨਹੀਂ। ਗੁਰੂ ਕੇ ਪਿਆਰਿਓ, ਸਤਿਗੁਰਾਂ ਦੇ ਮੁੱਖ ਤੋਂ ਨਿਕਲੀ ਕੋਈ ਬਾਣੀ ਹੈ? ਪਰ ਗਰੀਬ ਨਿਵਾਸ ਪਿਤਾ ਜੀ ਜਵਾਬ ਕੀ ਦਿੰਦੇ ਕਹਿਣ, ਕਹਿਣ ਲੱਗੇ ਭਾਈ ਲਾਲੋ, ਇਹ ਬਾਣੀ ਸਾਡੀ ਨਹੀਂ ਕਹਿ, ਹੋਰ ਕਿਸ ਦੀ ਇਹ ਬਾਣੀ? ਗਰੀਬ ਨਿਵਾਸ ਪਿਤਾ ਮਹਾਰਾਜ, ਹੋਰ ਕਿਸੇ ਕਵੀ ਦੇ ਮੁੱਖ ਤੋਂ ਇਹ ਸ਼ਬਦ ਅਸਾਂ ਕਦੇ ਸੁਣੇ ਨਹੀਂ, ਕਿਸੇ ਧਾਤਮਿਕ ਗ੍ਰੰਥਾਂ ਵਿੱਚੋਂ ਇਹ ਸ਼ਬਦ ਪੜ੍ਹੇ ਨਹੀਂ। ਗੁਰੂ ਦਾਤਾ, ਇਹ ਕੇਵਲ ਤੁਹਾਡੀ ਰਚਨਾ ਤੋਂ ਸੁਣ ਰਹੇ ਹਾਂ, ਕੌਣ ਇਹਦਾ ਮਾਲਕ ਹੈ? ਇਹ ਗਰੀਬ ਅਨੁਵਾਦ ਪਿਤਾ ਜੀ ਜਵਾਬ ਦਿੰਦੇ, ਕਹਿਣ ਲੱਗੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਮੈਨੂੰ ਪਿੱਛੋਂ ਨਿਰੰਕਾਰ ਦੇ ਘਰੋਂ ਨਿਰੰਕਾਰ ਆਪ ਬਾਣੀ ਭੇਜਦੇ ਕਰਨ, ਜੈਸੀ ਮੈਂ ਆਵੈ ਜਿਵੇਂ ਮੇਰੇ ਕੋਲ ਆਉਂਦੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੇ ਗਿਆਨ ਵੇ ਲਾਲੋ, ਮੈਂ ਉਸੇ ਤਰ੍ਹਾਂ ਇਹ ਭਾਈ ਲਾਲੋ ਅੱਗੇ ਬਿਆਨ ਕਰ ਰਿਹਾ ਹਾਂ। ਇਹਦਾ ਮਤਲਬ ਖਸਮ ਦੇ ਘਰੋਂ ਇਹ ਪਵਿੱਤਰ ਬਾਣੀ ਆਈ ਹੈ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਏ। ਫਿਰ ਹੋਰ ਦੇਖੋ, ਗੁਰੂ ਦਾਤਾ ਨੇ ਇਹ ਸ਼ਬਦ ਕਈ ਵਾਰ ਵਰਤੇ ਕਰਨ, ਫਿਰ ਆਖਦੇ ਕਹੋ ਆਪੋ ਬੋਲ ਨਾ ਜਾਣਦਾ, ਆਪਣੇ ਕੋਲੋਂ ਕੋਈ ਬੋਲ ਨਹੀਂ ਬੋਲਿਆ ਜਾ ਰਿਹਾ, ਮੈਂ ਕਹਿਆ ਸਭ ਹੁਕਮਾਂ ਜੀਓ, ਜੋ ਕੁਝ ਵੀ ਇਸ ਰਚਨਾ ਤੂੰ ਕਹਿ ਰਿਹਾ ਨਿਰੰਕਾਰ ਦੇ ਹੁਕਮ ਵਿੱਚ ਹੀ ਇਹ ਕਿਹਾ ਜਾ ਰਿਹਾ ਹੈ। ਪਰ ਜਦੋਂ ਕਿ ਆਮ ਮਨੁੱਖ ਜਦੋਂ ਕੁਝ ਕਵੇਗਾ ਨਿਰੰਕਾਰ ਦੇ ਹੁਕਮ ਨਾਲ ਨਹੀਂ, ਅਹੰਕਾਰ ਦੀ ਬਦਬੂ ਵਿੱਚੋਂ ਉਹ ਕੁਝ ਨਾ ਕੁਝ ਉਚਾਰਨ ਕਰਦਾ ਹੈ। ਵੇਖਦੇ ਹੋ ਨਾ, ਕਿਸੇ ਨੂੰ ਥੋੜ੍ਹੀ ਜਿਹੀ ਕਵਿਤਾ ਬੋਲਣੀ ਆ ਜਾਵੇ। ਸਾਧ ਸੰਗਤ ਜਿਹੜੇ ਵੀਰ ਕੋਈ ਕਵਿਤਾ ਬੋਲਦੇ ਉਹ ਇਹ ਨਾ ਸਮਝਣ ਸਾਨੂੰ ਕੁਝ ਕਹਿਣ ਲੱਗਾ ਅਪਮਾਨ ਕਰਨ ਲੱਗਾ, ਨਹੀਂ ਗੱਲ ਸਮਝਣ ਵਾਸਤੇ ਮੈਂ ਉਦਾਹਰਨ ਦੇਣ ਲੱਗਾ ਕਾਂ। ਕਵਿਤਾ ਆਉਂਦੀ ਹੋਵੇ ਉਹ ਕੜੀ ਮੁੜੀ ਕਿਸੇ ਨੂੰ ਕਹੇਗਾ ਮੈਂ ਆਪ ਲਿਖੀ ਜੇ ਜਿਹੜੀ ਤੁਸੀਂ ਚੰਗੀ ਜਿਹਦੀ ਤੁਸੀਂ ਸਿਫਤ ਕੀਤੀ ਹੈ, ਉਹਨੂੰ ਨੋਟ ਕਰਾਏਗਾ, ਬਾਰ ਬਾਰ ਸੁਣਾਏਗਾ ਮੈਂ ਲਿਖੀ ਹੈ, ਅਚਾਨਕ ਹੀ ਮੈਨੂੰ ਆ ਗਈ, ਬਹੁਤ ਵਧੀਆ ਹੈ। ਪਰ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦੇ ਅੰਦਰ ਇੱਕ ਵਾਰ ਵੀ ਇਹ ਸ਼ਬਦ ਨਹੀਂ ਸੁਣੋਗੇ ਜਿੱਥੇ ਸਤਿਗੁਰੂ ਜਾਂ ਭਗਤ ਇਹ ਸ਼ਬਦ ਵਰਤਦੇ ਹੋਣ। ਇਹ ਸਾਡੀ ਬਾਣੀ ਹੈ ਅਤੇ ਸਾਨੂੰ ਇਹ ਬਾਣੀ ਇਸ ਢੰਗ ਨਾਲ ਉਹਦੇ ਵਿੱਚੋਂ ਅਹੰਕਾਰ ਦੀ ਕੋਈ ਬਦਬੂ ਜਾਂ ਕਿਧਰੇ ਮੈਂ ਦੀ ਅੰਸ਼ ਆਉਂਦੀ ਹੋਵੇ ਨਹੀਂ, ਸਗੋਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਸੰਪਾਦਨਾ ਕਰਨ ਤੋਂ ਬਾਅਦ ਤੁਸੀਂ ਜਾਣਦੇ ਹੋ ਅੱਜ ਜਿਹੜੇ ਗੁਰੂ ਸਰੂਪ ਦੇ ਦੀਦਾਰ ਹੋ ਰਹੇ ਹਨ ਉਹਦੇ ਵਿੱਚ ਅੱਧਾ ਧੰਨ ਗੁਰੂ ਗ੍ਰੰਥ ਸਾਹਿਬ ਕੇਵਲ ਪੰਚਮ ਪਿਤਾ ਦਾ ਉਚਾਰਿਆ ਹੋਇਆ। ਇੰਨੀ ਪਵਿੱਤਰ ਬਾਣੀ ਸਾਡੀ ਝੋਲੀ ਵਿੱਚ ਪਾ ਸਾਨੂੰ ਨਿਰੰਕਾਰ ਦੇ ਘਰੋਂ ਲਿਆ ਕੇ ਦੇਣ ਤੋਂ ਬਾਅਦ ਸ਼ਬਦ ਉਹਨਾਂ ਦੀ ਰਚਨਾ 'ਤੇ ਕਿਹੜੇ ਆ ਰਹੇ ਹਨ, ਉਹ ਕਹਿ ਰਹੇ ਨੇ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਉਹ ਗੁਣ ਨਹੀਂ ਆਪੇ ਤਰਸ ਪਯੋਈ। ਇਹ ਤਾਂ ਨਿਰੰਕਾਰ ਜੀ ਮੇਰੇ ਵਿੱਚ ਗੁਣ ਕੋਈ ਨਹੀਂ, ਇਹ ਤਾਂ ਨਿਰੰਕਾਰ ਤੁਹਾਨੂੰ ਤਰਸ ਆ ਗਿਆ, ਤੁਸਾਂ ਨੇ ਤਰਸ ਦੇ ਘਰ ਵਿੱਚ ਆ ਕੇ ਇਹ ਪਵਿੱਤਰ ਖਜ਼ਾਨਾ ਬਖਸ਼ਿਆ ਹੈ, ਅਜੇ ਆਪ ਪਰਮੇਸ਼ਰ ਨੇ ਸਾਡੇ ਲਈ ਪੂਰਨੇ ਪਾ ਰਹੇ ਹਨ। ਮੈਂ ਇਹ ਬੇਨਤੀ ਜਰਾ ਦੋ ਚਾਰ ਮਿੰਟਾਂ 'ਚ ਤਾਂ ਕੀਤੀ ਸਤਸੰਗਿਓ, ਜਿਹੜੀ ਸਤਿਗੁਰਾਂ ਦੇ ਮੁੱਖ ਤੋਂ ਨਿਕਲੀ ਕੋਈ ਪਵਿੱਤਰ ਬਾਣੀ ਹੈ, ਇਹ ਨਿਰੰਕਾਰ ਦੇ ਘਰੋਂ ਆਈ ਬਾਣੀ, ਜਿਹੜਾ ਇਹਦੇ ਨਾਲ ਜੁੜੇਗਾ ਉਹ ਨਿਰੰਕਾਰ ਦੇ ਘਰ ਪਹੁੰਚੇਗਾ, ਜਿਹੜਾ ਸਤਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਮੁੱਖ ਤੋਂ ਨਿਕਲੇ ਕੋਈ ਬੋਲ ਬਾਣੀ ਉਸ ਨਾਲ ਜੁੜੇਗਾ, ਉਹਦਾ ਆਪਣਾ ਅੰਦਰ ਕੱਚਾ ਅਤੇ ਕਹੀਏ ਜਿਹੜਾ ਜੁੜੇਗਾ ਉਹ ਵੀ ਗੁਰੂ ਕੇ ਪਿਆਰ ਕੱਚਾ ਅਤੇ ਪਿਲਕਾ ਰਹੇਗਾ, ਰਸਤੇ ਵਿੱਚ ਉਹਨੂੰ ਰੱਖੇਗੇ। ਇਹ ਕਾਰਨ ਸਤਿਗੁਰਾਂ ਨੇ ਤਾਕੀਦ ਕੀਤੀ ਕੋਈ ਸਾਨੂੰ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦਾ ਘੁੱਟ ਪੱਲਾ ਪਕੜਿਆ ਜੇ ਇਸ ਦੇ ਮੁਕਾਬਲੇ 'ਤੇ, ਭਾਵੇਂ ਕੋਈ ਕਿੱਡਾ ਵੀ ਉੱਚਾ ਕਿਉਂ ਨਾ ਕੋਈ ਜੀਵਨ ਵਾਲਾ ਉਸ ਦੇ ਮੁੱਖ ਤੋਂ ਨਿਕਲੇ ਕੋਈ ਬਚਨ ਗੁਰੂ ਕੀ ਬਾਣੀ ਦੇ ਬਰਾਬਰੀ ਨਹੀਂ ਜੇ ਕਦੇ ਕਰ ਸਕਦੇ। ਜਾਣਦੇ ਹੋ ਸਤਸੰਗੀ ਜਨੋ, ਪਿਰਚੀ ਚੰਦ ਨੇ ਇਹ ਯਤਨ ਕੀਤਾ ਸੀ ਬਈ ਕੁਝ ਸ਼ਬਦ ਉਸੇ ਤਰ੍ਹਾਂ ਕਾਵਿ ਰੂਪ ਵਿੱਚ ਉਚਾਰ ਲੈਣੇ, ਉਸ ਦੇ ਪੁੱਤਰ ਮਿਹਰਵਾਨ ਨੇ, ਫਿਰ ਉਸ ਦਾ ਪੁੱਤਰ ਗੁਰੂ ਖਰਜੀ ਕਹਿ ਚਤੁਰਭੁਜਕ ਹੈ, ਉਹਨਾਂ ਨੇ ਵੀ ਪਿਆਰਿਓ ਬਹੁਤ ਸੋਹਣੇ ਕਿਧਰੇ ਗੁਰਬਾਣੀ ਦੀ ਵਿਆਖਿਆ ਵੀ ਲਿਖੀ ਹੈ, ਪਰ ਉਹਦੇ ਨਾਲ ਨਾਲ ਪਿਰਚੀ ਚੰਦ ਦੇ ਕਹਿਣ 'ਤੇ ਕੁਝ ਰਲਾ ਵੀ ਪਾਉਣਾ ਸ਼ੁਰੂ ਕੀਤਾ ਉਸ ਨੀਤੀ ਨੂੰ ਪਨਾਹ। ਗੁਰਸਿੱਖਾਂ ਨੇ ਬਿਨੈ ਕੀਤੀ ਹਜ਼ੂਰ ਵੇਖੋ ਆਹ ਵੇਖਦੇ ਹਾਂ ਕੁਝ ਸ਼ਬਦ ਮੀਣੇ ਪਾਉਂਦੇ ਨੇ ਰਲਾ, ਬਾਣੀ ਵਿੱਚ ਰਲਾ ਪੈਣ ਲੱਗ ਪਿਆ ਗਰੀਬ ਅਨਵਾਦ, ਅਖੀਰ 'ਤੇ ਨਾਨਕ ਸ਼ਬਦ ਦੀ ਵਰਤੋਂ ਕਰਦੇ ਕਰ ਕਿਰਪਾ ਕਰੋ। ਹਜ਼ੂਰ ਆਖਣ ਲੱਗੇ ਤੂੰ ਗੁਰਬਾਣੀ ਜੁਦਾ ਕਰ ਦੇਣੀ ਹੈ, ਇਹ ਅੱਜ ਤੋਂ ਬਾਅਦ ਕਿਸੇ ਨੂੰ ਭੁਲੇਖਾ ਨਹੀਂ ਪਵੇਗਾ, ਸਤਿਗੁਰੂ ਕੇ ਪਿਆਰੇ ਸਮਝਦੇ ਸਨ ਸਾਧ ਸੰਗਤ, ਉਸ ਤੋਂ ਬਾਅਦ ਵੀ ਯਤਨ ਨਹੀਂ ਹੋਇਆ ਕਿ ਕੋਈ ਰਲਾ ਪਾਵੇ, ਪਰ ਜੇ ਕਿਸੇ ਨੇ ਸਤਿਗੁਰੂ ਕੀ ਬਰਾਬਰੀ ਕਰਨ ਦਾ ਯਤਨ ਕੀਤਾ ਹੈ ਸਾਧ ਸੰਗਤ, ਗੁਰਬਾਣੀ ਦੇ ਪਿਆਰ ਵਾਲਿਆਂ ਨੇ ਕਦੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਹੈ। ਪਰ ਇੱਥੇ ਜੋ ਬੇਨਤੀ ਕਰਾਂ ਸਾਧ ਸੰਗਤ, ਕੱਚੀ ਬਾਣੀ ਦਾ ਓਨਾ ਚਿਰ ਪਤਾ ਨਹੀਂ ਜੇ ਲੱਗਣਾ ਜਿੰਨਾ ਚਿਰ ਸੱਚੀ ਬਾਣੀ ਦਾ ਸਵਾਦ ਨਹੀਂ ਚੱਖੋਗੇ। ਇਹ ਮਤ ਸੋਚੋ ਇਹ ਅਸੀਂ ਗੱਲ ਕਹਿ ਕੇ ਆਪਣਾ ਕੰਮ ਪੂਰਾ ਕਰ ਲਾਂਗੇ, ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਅਸੀਂ ਕਿਸੇ ਬੰਦੇ ਦੇ ਸਾਹਮਣੇ ਨਹੀਂ ਝੁੱਕਦੇ, ਅਤੇ ਕੀ ਸਮਝ ਲਾਂਗੇ ਅਸੀਂ ਸਤਿਗੁਰੂ ਦੇ ਪੁਜਾਰੀ ਹੋ ਗਏ ਹਾਂ। ਨਹੀਂ, ਮੇਰੇ ਹਜ਼ੂਰ ਨੇ ਸਿੱਖ ਨੂੰ ਹੁਕਮ ਕੀਤਾ ਹੈ ਸਤਿਗੁਰੂ ਕੀ ਬਾਣੀ ਨਾਲ ਪਿਆਰ ਪਾ, ਪਿਆਰ ਪਾਉਂਦਾ ਪਾਉਂਦਾ ਇਹ ਬਾਣੀ ਪੜ੍ਹੇਗਾ, ਤੇਰੇ ਅੰਦਰ ਸੱਚ ਵਰਤੇਗਾ, फिर तेनू पता लगेगा भी कच की कह। श्री मान भाई गुरदास साहब जी के बड़े प्यारे शब्द ने, वह कह लगे गुरु के प्यारो, सिख गुरु के शब्द गुरु की बाट इनू इन्ना प्यार करता है, इन्ना प्यार करता है। उन्होंने तीन उदाहरण दित्तियां ने, कहिंदे सारा जगत इस बाट के मुकाबले कविता रचे, कोई बोल बोले जिन्ना मर्जी सोहना होवे, सिख एक चिन्ह तो पहला दस देगा आ मेरे सतगुरु का बचन है, आ किसी कच्चे दा कह। उन्होंने बड़े सोहने प्रमाण दिते, कहिंदे एक राजा कह नौकर उहदी चाकरी करदा है, राजे दे कोल हजार आदमी आया है, वखरा काल कह उहदे दरम्यान विच दीवार खड़ी कह, नौकर वह अपने मालक नूं देख नहीं रहा, साध संगत उहदे हुकम विच तुरन वास्ता नौकर चाकर जिसने कुछ साल उस रात की चाकरी की कह, कह लगे वह वेखदा नहीं, हजार आदमी वारी वारी बोलदा है, ते नौकर दीवार के पिछे खलो के दस देगा आ बोल मेरे मालक राजे देने ते आ किसे होर दे। राजा बोले झट कवेगा ये बोल मेरे राजन दे कान, कोई होर बोले एकदम कवेगा ये मेरे राजे दे बोल ही नहीं कान, क्योंकि अंदरों पहचान आ गई कोल रह रह के। भाई साहब कहिंदे ने सुहागण ती भैण जिस दा आनंद कारज होया है, पति नाल उस दा प्यार कह, लखां आदमी खलोते कौन बोल रहे कौन, पर जदों उहदा अपना पति बोलेगा एक छिन तो पहला दस देगी आ मेरे पति दी आवाज कह, लखां लोकां विचों पहचान लवेगी। गुरु के प्यारो भाई गुरदास साहब जी का बचन जे वह आखते ने, हंस के सामने पानी ते दुध मिला के रख दियो, एकदम चुंज पा के पानी नूं वक करके वह दुध नूं पी लवेगा। भाई साहब कहिंदे जदों सिख सतगुरु की बाट नाल जुड़दा है, सतगुरां दे चरणां नाल जुड़दा है, धन गुरु ग्रंथ साहिब जी दे शब्द नूं प्यार करेगा ना, जिवें एक नौकर हजारां बंदिआं विच्चों अपने राजे की आवाज पहचान जदों वह हुक्म करे झट मन्नेगा, कोई होर जिन्ना मर्जी कवे उहदा हुक्म नहीं मन्नदा, कहिंदा तू राजा नहीं इवें बराबरी करदा है। सिख दे सामने लखां लोकां विच्चों इहनूं पहचान होएगी आ मेरे गुरु ग्रंथ साहिब दी पवित्र बाणी कह। पढ़दे पिछे भी कोई बोले पहचानेगा एक सुहागन पति की आवाज नूं पछाणदी कह, सिख अपने सतगुरु की आवाज नूं पहचानेगा। साध संगत ये अजे मैं बाहर की गल कर रहा वा, जदों कोई साडे सामने कविता पढ़े सतगुरु की कोई बराबरी वर्गे ओहो जे बोल भी वरते तां वी सिख नूं उस दी पहचान होएगी ये मेरे सतगुरां दी बाणी ने। जिवें कंस दुध ते पाणी वा करदा है, गुरु का सिख जगत दे बोल ते सच्चे सतगुरु दे बोलां नूं इकदम वक करदा है। पर इत्थे तुसी जाणिआ जी हंस जदों दुध ते पाणी विच चुंझ पांदा है उस बिरती नूं असां अपनाणा कह। जो सुहागण कर्म करदे ਉਹ ਸਿੱਖ ਨੇ ਕਰਮ ਕਰਨਾ ਏ, ਜੋ ਚਾਕਰ ਕਰੇ ਉਹ ਕੇ। ਪਿਆਰੇ ਉੱਚੇ ਅਸੀਂ ਮਾਰ ਖਾਂਦੇ ਹਾਂ ਬਹੁਤ ਵੱਡੇ, 300 ਸਾਲਾਂ ਮਨਾਉਂਦੇ ਹਾਂ, ਸੁਚੇਤ ਹੋਣਾ ਇਹਨਾਂ ਗਲਤਾਂ ਤੋਂ, ਕਿਉਂ ਸਮੇਂ ਸਮੇਂ ਕਿਧਰੇ ਪਿਰਚੀ ਚੰਦ ਦੀ ਔਲਾਦ ਮੇਰੇ ਸਤਿਗੁਰੂ ਕੀ ਬਰਾਬਰੀ ਕਰਦੇ ਰਹੇ, ਕਦੇ ਬਾਬਾ ਦਾਤੂ ਜੀ ਨੇ ਵੀ ਕੀਤੇ ਕਹਿ, ਕਦੇ ਰਾਮ ਰਾਜ ਵੀ ਡੋਲਿਆ ਕਹਿ, ਪਰ ਉਸ ਤੋਂ ਬਾਅਦ ਵੀ ਇਹ ਲੜੀ ਬੰਦ ਨਹੀਂ ਖੋਈ ਕਹਿ, ਕਦੇ ਕਦਾਈ ਕੋਈ ਨਾ ਕੋਈ ਪੈਦਾ ਹੋਈ ਜਾਂਦਾ ਏ। ਸਾਧ ਸੰਗਤ ਜਿਹੜਾ ਮੇਰੇ ਖਜੂਰ ਤੇ ਬਰਾਬਰ ਬਹਿਣ ਦਾ ਯਤਨ ਕਰਦਾ ਏ, ਜੇ ਇਧਰੋਂ ਤੁਰੋਗੇ ਅਜੇ ਕੱਲ ਦੀਆਂ ਬਾਤਾਂ ਕਰਨ, ਕੋਈ ਸਰਸੇ ਟਿਕ ਕੇ ਉਹ ਕਵੇਗਾ ਮੇਰੇ ਵਿੱਚ ਕਲਗੀਆਂ ਵਾਲਾ ਆ ਗਿਆ ਏ, ਜਾਂ ਸਾਹਿਬ ਦੀ ਕੋਈ ਬਰਾਬਰੀ ਕਰਨ ਦਾ ਯਤਨ ਕਰਦਾ ਏ, ਕਦੇ ਆਸ਼ੂਤੋਸ਼ ਆ ਜਾਂਦਾ ਏ, ਕਦੇ ਨਕਲੀ ਨਿੰਕਾਰੀ ਆ ਜਾਂਦੇ ਕਰਨ। ਪਰ ਪਿਆਰਿਓ ਅਫਸੋਸ ਇਸ ਗੱਲ ਦਾ ਕੋਈ ਸਤਿਗੁਰੂ ਕੇ ਸਿੱਖ ਅਗਵਾਉਣ ਵਾਲੇ ਪਹਿਲਾਂ ਚੋਰੀ ਵਿੱਚ ਉਹਨਾਂ ਦੀ ਪੂਜਾ ਕਰਦੇ ਕਹਿਣ, ਪਕੜੇ ਜਾਣ ਤੇ ਵਿਰੋਧ ਵਿੱਚ ਖੜੇ ਹੋ ਜਾਂਦੇ ਕਰ। ਇਹ ਸਿੱਖੀ ਦੀ ਨਿਸ਼ਾਨੀ ਨਹੀਂ ਕਹਿ। ਮੈਂ ਬੇਨਤੀ ਕਰਾਂ ਸਾਧ ਸੰਗਤ, ਬੜਾ ਸੋਹਣਾ ਨੁਕਤਾ ਦੇ ਰਹੇ ਭਾਈ ਗੁਰਦਾਸ ਸਾਹਿਬ ਜੀ, ਉਹ ਕਹਿਣ ਲੱਗੇ ਇਹੋ ਜਿਹੀ ਨੀਤੀ ਅਪਣਾਓ ਕੋਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਘਰੋਂ ਤੋੜ ਕੇ ਲੈ ਨਾ ਜਾ ਸਕੇ। ਉਧਰ ਕਿਉਂ ਲੋਕ ਜਾਂਦੇ ਨੇ? ਉਧਰ ਆਪ ਕਮਾਈ ਨਹੀਂ ਕਰਨੀ, ਜਿਸ ਨੇ ਆਇਆ ਗੱਲੀ ਉਹਦੇ ਮਗਰ ਪਿੱਛੇ ਲੱਗ ਚੱਲੇ, ਜਿਹੜਾ ਮਰਜ਼ੀ ਗੱਲਾਂ 'ਚ ਪਾ ਲੈ ਉਹਦੇ ਮਗਰ ਹੀ ਤੁਰ ਪਏ ਨੇ। ਕਾਂ ਇੱਕ ਹੋਰ ਬੜੀ ਪਰੰਪਰਾ ਜੀ ਚੱਲ ਪਈ ਸਾਧ ਸੰਗਤ, ਚਾਰ ਕੁ ਦੇ ਨੱਖਾਂ ਮੀਟੀਆਂ, ਛੋਟਾ ਜਿਹਾ ਪ੍ਰਕਾਸ਼ ਨਜ਼ਰ ਆਇਆ, ਮਾਂ ਰੋਲਾ ਪੈਂਦਾ ਏ। ਅੱਜ ਰਾਤੀ ਗੁਰੂ ਗੋਬਿੰਦ ਸਿੰਘ ਮਿਲੇ ਸਨ, ਗੁਰੂ ਗੋਬਿੰਦ ਸਿੰਘ ਨਾਲ ਕੋਈ ਕੋਈ ਖਿਡੌਣੇ ਖੋਏ ਜਿਹੜੇ ਚਾਰ ਕੁ ਦਿਨਾਂ ਬਾਅਦ ਹੀ ਤੁਹਾਨੂੰ ਮਿਲ ਜਾਂਦੇ ਕਣ। ਤੇ ਅਗਲੀ ਬਦਕਿਸਮਤੀ ਇਹ ਵਾਪਰਦੀ ਹੈ, ਚੰਗੇ ਚੰਗੇ ਸਿੰਘਾਂ ਨੂੰ ਆਪਣੇ ਮਗਰ ਲਗਾ ਕੇ ਉਹ ਇਹ ਸਾਧ ਸੰਗਤ ਕਹਿੰਦੇ ਕਣ ਆਓ ਤੁਹਾਨੂੰ ਵੀ ਦੀਦਾਰ ਕਰਾਈਏ, ਤੇ ਉਹ ਵੀ ਚੰਗੇ ਭਲੇ ਪਿੱਛੇ ਤੁਰ ਪੈਂਦੇ ਕਣ। ਇਹਦਾ ਕਾਰਨ ਸਾਡੀਆਂ ਬਹੁਤ ਭੁੱਲਾਂ ਕਣ, ਸਤਿਗੁਰਾਂ ਨੇ ਕਿਰਪਾ ਕੀਤੀ ਕਹਿ। ਹਜ਼ੂਰ ਨੇ ਰੋਜ਼ ਕਿਹਾ ਸੀ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਗੁਰੂ ਕੇ ਸ਼ਬਦ ਨਾਲ ਕਰ ਪਿਆਰ, ਹੰਸ ਦੀ ਬਣਾ ਬਿਰਤੀ। ਸਾਧ ਸੰਗਤ ਜੋ ਮੈਂ ਬੇਨਤੀ ਕਰਨ ਲੱਗਾ ਸਾਂ, ਇੱਕ ਤਾਂ ਇਹ ਭੋਲੇ ਜਦੋਂ ਅਸੀਂ ਸਤਿਗੁਰੂ ਨੂੰ ਛੱਡ ਕੇ ਕੱਚੇ ਪਿੱਲਿਆਂ ਦੇ ਮਗਰ ਤੁਰਦੇ ਹਾਂ, ਦੂਸਰਾ ਸਾਡਾ ਇਹ ਨੁਕਸਾਨ ਉਸ ਤੋਂ ਵੱਧ ਹੋ ਜਾਂਦਾ ਏ। ਸਾਨੂੰ ਸਾਡੇ ਅੰਦਰ ਨੂੰ ਸੁਭਾਅ ਜਿਹਾ ਬਣ ਗਿਆ, ਨਿਰੋਲ ਸਤਿਗੁਰੂ ਦੀ ਉਸਤਤ ਕਰੋ, ਸਾਡਾ ਮਨ ਕਾਲਾ ਜਿਹਾ ਪੈ ਜਾਂਦਾ, ਰੋਜ਼ ਹੀ ਉਹੀ ਗੱਲ ਨਾਮ, ਉਹੀ ਬਾਣੀ, ਉਹੀ ਸਾਰਾ ਕੁਝ। ਅਸੀਂ ਵੀ ਚਾਹੁੰਦੇ ਹਾਂ ਛੋਟਾ ਜਿਹਾ ਮਸਾਲਾ ਸਾਨੂੰ ਮਿਲੇ ਜਿਹਦੇ ਨਾਲ ਸਾਡਾ ਅੰਦਰ ਖੁਸ਼ ਹੁੰਦਾ ਏ। ਸਰਸੇ ਵਾਲੇ ਨੇ ਭੁੱਲ ਕੀਤੇ, ਅਸੀਂ ਕਈ ਵਾਰ ਗੁਰੂ ਦੀਆਂ ਸਟੇਜਾਂ 'ਤੇ ਘੰਟਾ ਬੋਲਣਾ ਕੋਏ, ਅਤੇ ਉਹਦੇ 'ਚੋਂ 50 ਮਿੰਟ ਪਖੰਡੀ ਬਾਰੇ ਬੋਲਣਾ, 10 ਮਿੰਟ ਸੱਚੇ ਗੁਰੂ ਬਾਰੇ ਖੁਸ਼ ਹੋਵਾਂਗੇ। ਕਮਾਲ ਕੀਤੀ ਬੋਲਣ ਵਾਲੇ, ਕਮਾਲ ਨਹੀਂ ਕੀਤੀ, ਜ਼ਿੰਦਗੀ ਬਰਬਾਦ ਕੀਤੀ ਹੈ। ਕੀਮਤੀ ਸਮਾਂ ਅਜਾਈ ਚਲਾ ਗਿਆ, ਪਾਖੰਡ ਤੋਂ ਬਚਣ ਲਈ 5 ਮਿੰਟ ਬਹੁਤ ਹਨ। ਉੱਧਰ ਅਸੀਂ ਜਾਣਾ ਨਹੀਂ, ਜਿੱਧਰ ਜਾਣਾ ਉਹਦੇ ਲਈ ਵੱਧ ਸਮੇਂ ਦੀ ਲੋੜ ਹੈ। ਜੋ ਅਸਾਂ ਨੇ ਕਰਨਾ ਤੁਸੀਂ ਵੇਖਿਆ, ਹੰਸ ਜਦੋਂ ਚੁੰਝ ਪਾਏਗਾ ਨਾ ਪਾਣੀ ਅਤੇ ਦੁੱਧ ਵਿੱਚ, ਉਹ ਪਾਣੀ ਨੂੰ ਕੁਛ ਵੀ ਨਹੀਂ ਕਹਿੰਦਾ, ਦੁੱਧ ਨੂੰ ਪੀਣ ਵਾਸਤੇ ਉਹ ਪਾਣੀ ਨੂੰ ਵੱਖ ਕਰਦਾ ਹੈ। ਜਦੋਂ ਸਿੱਖ ਪਾਖੰਡ ਅਤੇ ਸੱਚ ਦੀ ਗੱਲ ਕਰੇ, ਸੱਚ ਨੂੰ ਧਾਰਨ ਕਰਨ ਲਈ ਪਾਖੰਡ ਨੂੰ ਕੇਵਲ ਛੋਵੇ ਤਾਂ ਕਿ ਉਹਦੇ ਤੋਂ ਬਚ ਕੇ ਅਤੇ ਸੱਚ ਨੂੰ ਧਾਰਨ ਕਰੇ। ਸਤਸੰਗੀ ਜਣੋ, ਜਾਣਦੇ ਹੋ ਰੱਬ ਦੀ ਕੁਦਰਤ ਤੇ ਕੀੜੀ ਇੱਕ ਨਿੱਕਾ ਜਿਹਾ ਜੀਵ ਏ, ਕੀੜੀ ਕੀ ਕਰੇਗੀ? ਰੇਤ ਤੇ ਖੰਡ ਰਲਾ ਦਿਓ, ਉਹ ਜਦੋਂ ਕੀੜੀ ਵਿੱਚ ਫਿਰਦੀ ਏ ਨਾ, ਤੇ ਉਸ ਦਾ ਨਿਸ਼ਾਨਾ ਇਹ ਨਹੀਂ ਵੀ ਰੇਤ ਵੱਖ ਕਰਨੀ, ਉਹਦਾ ਨਿਸ਼ਾਨਾ ਖੰਡ ਖਾਣੀ, ਮਿੱਠਾ ਖਾਣਾ ਚਾਹੁੰਦੀ ਏ। ਕਿਸੇ ਨੇ ਰੇਤ ਮਿਲਾ ਦਿੱਤੇ, ਉਹ ਰੇਤ ਤੇ ਬਹੁਤਾ ਸਮਾਂ ਨਹੀਂ ਲਗਾਉਂਦੇ, ਰੇਤ ਵਿੱਚੋਂ ਖੰਡ ਖਾਣ ਵਾਸਤੇ ਉਹ ਥੋੜ੍ਹੀ ਜਿਹੀ ਮਿਹਨਤ ਕਰ ਖੰਡ ਨੂੰ ਖਾਂਦੀ ਹੈ। ਜਿਨ੍ਹਾਂ ਦਰੱਖਤਾਂ ਨੂੰ ਫਲ ਮਿੱਠੇ ਲੱਗੇ ਪਾਉਣ, ਨਾਲ ਕੁਝ ਕੌੜੇ ਪਾਉਣ, ਪੰਛੀ ਕੌੜੇ ਫਲਾਂ ਵੱਲ ਵੇਖਦੇ ਵੀ ਨਹੀਂ, ਕੇਵਲ ਮਿੱਠੇ ਫਲ ਖਾਂਦੇ ਕਣ। ਜਦੋਂ ਸਿੱਖ ਸਤਿਗੁਰੂ ਕੀ ਬਾਣੀ ਨੂੰ ਪਿਆਰ ਕਰੇ, ਗੁਰੂ ਕੇ ਪਿਆਰਿਓ, ਇਹਦਾ ਨਿਸ਼ਾਨਾ ਹੋਵੇ ਕੰਸ ਦੀ ਤਰ੍ਹਾਂ, ਇਹ ਵੱਧ ਤੋਂ ਵੱਧ ਗੁਰੂ ਕੇ ਸ਼ਬਦ ਦਾ ਦੁੱਧ ਪੀਣਾ ਹੈ, ਇਹ ਪਾਖੰਡ ਦੇ ਪਾਣੀ ਨੂੰ ਛੱਡਣ ਲਈ ਬਸ ਉੱਧਰ ਧਿਆਨ ਕਰੇ ਵੀ ਕੋਈ ਡੁਲਾਤੇ ਨਾ। ਜਿਵੇਂ ਕੀੜੀ ਖੰਡ ਖਾਂਦੀ ਹੈ ਪਰ ਰੇਤ ਨੂੰ ਛੱਡ ਦਿੰਦੀ ਹੈ, ਅਸਾਂ ਨੇ ਪਾਖੰਡ ਤੋਂ ਸੁਚੇਤ ਹੋਣਾ ਏ। ਜਦੋਂ ਪੂਰੇ ਸਤਿਗੁਰੂ 'ਤੇ ਸਮਾਂ ਲਗਾਈਏ, ਕੇਵਲ ਸਟੇਜ ਦੀ ਗੱਲ ਨਹੀਂ, ਵੈਸੇ ਵੀ ਨਾ ਸਤਿਗੁਰੂ ਦਾ ਹੁਕਮ ਜੇ ਕਹਿੰਦੇ ਜਿੱਥੇ ਬੈਠੋ ਨਾ ਉਹਨਾਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਅੱਤ ਦਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕੀਤਾ, ਜਿਹੜੇ ਨਾਮ ਜਪ ਜਪ ਕੇ ਧੰਨ ਗੁਰੂ ਨਾਨਕ ਪਿਤਾ ਦੀ ਮਿਹਰ ਦੇ ਪਾਤਰ ਬਣੇ, ਉਹਨਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਜ਼ਿੰਦਗੀਆਂ ਸਤਿਗੁਰੂ ਕੀ ਸੰਗਤ ਦੀ ਸੇਵਾ ਵਿੱਚ ਲਾ ਦਿੱਤੀਆਂ, ਜਿਹੜੇ ਕੁਰਬਾਨ ਹੋ ਗਏ ਉਹਨਾਂ ਨੂੰ ਯਾਦ ਕਰੋ, ਉਹਨਾਂ ਨੂੰ ਨਾ ਵਾਰ ਵਾਰ ਯਾਦ ਕਰੋ ਜਿਹੜੇ ਡੋਲ ਗਏ। ਉਹਦਾ ਕਾਰਨ ਇਹ ਨਹੀਂ ਵੀ ਕਹਿੰਦਾ ਉਹਨਾਂ ਦਾ ਨਾਂ ਨਹੀਂ ਲੈਣਾ, ਨਾ ਲੈਣਾ ਏ ਤਾਂ ਕਿ ਉਹਨਾਂ ਤੋਂ ਬਚੀਏ, ਪਰ ਜੇ ਕੇਵਲ ਉੱਧਰ ਤੁਰ ਪਏ। ਇੱਕ ਬੰਦਾ ਉਹ ਕਹਿ ਮੰਨ ਲਓ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਮੁਕਾਬਲੇ ਕੋਈ ਆਦਮੀ ਆਵੇ, ਕੋਈ ਪਖੰਡ ਸਾਡੇ ਸਾਹਮਣੇ ਕਰੇ, ਉਹਨੂੰ ਉਹ ਟੋਕਦਾ ਇਹ ਤਾਂ ਭਲਾ ਕਰਮ ਕਹਿ, ਉਸਨੂੰ ਰੋਕਦਾ ਬਹੁਤ ਉੱਚਾ ਕਰਮ ਏ, ਪਰ ਉਹ ਘਰ ਆ ਕੇ ਸ਼ਰਾਬ ਦੀ ਬੋਤਲ ਖੋਲ੍ਹ ਕੇ ਮਤ ਸੋਚੇ ਮੈਂ ਸਤਿਗੁਰੂ ਦਾ ਪੁਜਾਰੀ ਬਣ ਗਿਆ ਹਾਂ। ਸਤਿਸੰਗ ਜੇ ਉਹਦੇ ਗਾਤਰੇ ਕਿਰਪਾਨ ਨਹੀਂ ਆਈ अमृत वेले ओदी रचना ते सतगुरु की बाणी दा नित नेम नहीं आया, रात नू सोदर दा पाठ नहीं आया, इहदा मतलब पटके असी भी खोए का। सात संग सतगुरु कहिंदे ने सब तो पहला सतगुरु नू प्यार करो, खंड खाओ, रेत विच खिलरी कोई है रेत नू छड्डण लई इक पासे करो खंड खाओ। जिहड़े कौड़े पर पंछी छड्ड देंदे असी उधर नहीं, असी केवल मिठे फल गुरु की बाणी दे वाद तो वाद छकीए। हुण कई वार असी नित नवे जे झगड़े पा के तेरा बह जाने आ, पंज बाणियां पढ़ीए, सत पढ़ीए, तीन पढ़ीए, सवाल तीन पांच सत दा नहीं कह, सतगुरु के प्रातम गुरु सिक्का वल वेखो। अज भी साहबां दी मेहर कह, माण कह सतगुरु ते गुरु सिक्का ते। सात संग जदो ओ गुरु की बाणी दा जाप करन दा सवाल आएगा, बस लगातार कई कई पवित्र बाणी दा पाठ करन दे नाल सुखमनी साहब, कोई आसा दीवार, कोई जपजी साहब दे यारां पाठ, कोई पंजाब पाठ, ऐ कुछ भी तुहाडे विच मौजूद हुंदे जिहड़े समां कढ एक सौ सौ भी जपजी साहब दे पाठ करदे कण। एक है जिन्ना सतगुरु की बाणी नाल अंदरों जुड़ांगे सतसंगियो उन्ना के किसी की जरूरत नहीं खोएगी। वैसे एक गल तुहानूं माण चाहीदा है, बहुत सानू अपने गुरु ते कौम ते गुरसिखां ते संगत ते प्यारियां दे भई जदों भी कोई सतगुरु दे मुकाबले ते किसी ने एक शब्द भी बोलण दा यतन कीता ना समुचा पंच एकदम भड़क उठदा है ते उहनूं उच्ची दबा दित्ता जांदा है। साध संग मेरे गुरु पिता जी ने कृपा की है साढ़े लिए पूरने पाए ने। तुसी जानते हो कल भी छोटी जी गल चली से गरीब अनुवाद पिता जो गुरु नानक साहब ज्योति जोत समाते कान गुरु अंगद पिता महाराज पूरे गुरु ने समराच हूँ जो सतगुरु ने गुरता दिखती दात मिल गई पर साहब किसी को दसते नहीं, खड़ूर साहब आके विराजमान होंगे ने, संगत को पता नहीं, ये तो पता है पूरा गुरु कह गुरु अंगद पिता महाराज, पर जदों पूरन सतगुरु के दर्शन नहीं खोए। छे महीने गुजर गए, एक सिख ने भी समझौता नहीं किया भाई चलो जे पूरा नहीं मिलता तो किसी होर नूं गुरु बना लीए, बिल्कुल नहीं बनाया। जे बाबा दातू जी ने प्यारे हो धन गुरु अमरदास पिता महाराज जी के सोहने पलन ते धक्के नाल बैठण दा यतन किया है, वह पलन ते जरूर बैठ गया है, उस लक्कड़ दे तख्त ते जरूर बैठ गया है, गुरु दाता जी बासर के चले गए, पर एक भी सिख ने दातू जी नू गुरु जान के मत्था नहीं टेकया, उन्हूं मूंह भी नहीं लाया, सतगुरु चले गए। ये दस दिता समुची संगत ने जिन्हां नू पूरे गुरु की पहचान हो जाए वो पूरे गुरु का लड़ नहीं छड़ दे, भावें कोई उन्हां गुरु पिता का पुत्र भी क्यों ना सामने आया पर गुरु की पदवी नहीं कोई लै सकता। सात संगत उन्हां दा दर्जा अपना रवेगा। सतगुरु जी ने जो सानू गुरु ग्रंथ साहब पिता जी दे लड़ पक्के तौर पर लाना है, अमृत इदात दे के सानू खालसा सजाया है, ते कलगियां वाले ने दो जगह ते सब तो वध प्रीख्या कीतियां जी, एक करतारपुर ते एक आनंदपुर साहब। उहदा कारण करतारपुर इस लई मेरे सतगुरु ने पहली बार अपना रूप बनाना है किसी दूसरी कश्ती नो, क्योंकि उस तो पहला कदे होया ही नहीं, एको जा समा मिलया ही नहीं। सात संगत भाई जोत किसी होर विच प्रवेश करे, साहबां ने नाम ही तां ही बदलिया, भाई लैणे तो गुरु अंगद साहब बनाया, ते आनंदपुर साहब ये पहला मौका है जदों कलगियां वाले पिता महाराज जी ने जिथे शब्द गुरु दे लड़ लाना कह पक्के तौर उच्चे पंज प्यारियां नूं सतगुरां ने सात संगत पंच नूं जो ये दे देनी कह जुगते गुरु पत्ती वाली, इसलिए उस दे वास्ते बहुत परचे इम्तिहानां दी लोड़ है। तुसी कदे ध्यान नाल वेख्या जे ते खास करके अज दे इस जिहड़ा आप जी बैठे हो जिस विषय दे संबंध अंदर एक घटना दे दीदार करिया जे, सतगुरु आप वेखदे सन जो उपदेश दिता है कि प्रवान कर लिया है, सिक्खां ने अंदरों कबूल कर लिया है, ਕਿ ਕੇਵਲ ਤੇ ਕੇਵਲ ਇਹ ਬਾਹਰੋਂ ਨਮਸਕਾਰ ਕਰਦੇ ਤੇ ਅੰਦਰੋਂ ਖਾਲੀ ਨੇ। ਸਤਿਗੁਰਾਂ ਨੇ ਪਹਿਲਾਂ ਹੰਸ ਬਣਾਏ, ਫਿਰ ਹੰਸਾਂ ਨੂੰ ਵੇਖਿਆ। ਇੱਕ ਦਿਨ ਗਰੀਬ ਨਿਵਾਸ ਪਿਤਾ ਦੇ ਚਰਨਾਂ ਅੰਦਰ ਇੱਕ ਸਾਧੂ ਆ ਜਾਂਦਾ ਮਹਾਤਮਾ। ਉਸ ਦੇ ਤਨ 'ਤੇ ਕੱਪੜਿਆਂ ਦੀ ਜਗ੍ਹਾ 'ਤੇ ਸਵਾਹ ਮਲੀ ਕੋਈ ਹੈ। ਜਦੋਂ ਆਇਆ ਉਹ ਨਮਸਕਾਰ ਕਰਦਾ ਹੀ ਗੁਰੂ ਦਾਤਾ ਜੀ ਕਹਿਣ ਲੱਗੇ, ਭਾਈ ਮਹਾਤਮਾ ਜੀਓ, ਤੁਸੀਂ ਸੰਗਤ ਵਿੱਚ ਨਾ ਬੈਠੋ। ਜਦੋਂ ਕਿ ਭਾਈ ਨੰਦ ਲਾਲ ਸਾਹਿਬ ਆਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸੰਗਤ ਦੇ ਜੋੜਿਆਂ 'ਚ ਬੈਠੋ, ਕਿਉਂਕਿ ਤੁਹਾਨੂੰ ਨਿਰੰਕਾਰ ਦੇ ਘਰ ਲੈ ਜਾਣਾ ਹੈ। ਪਰ ਇੱਕ ਸਵਾਹ ਮਲਣ ਵਾਲੇ ਨੂੰ ਕਹਿੰਦੇ ਸੰਗਤ 'ਚ ਨਹੀਂ, ਤੁਸੀਂ ਗੁਰੂ ਦੇ ਬਰਾਬਰ ਆ ਕੇ ਬੈਠੋ। ਪਰ ਅਤੇ ਅੰਦਰੋਂ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਵਿਵੇਕ ਬੁੱਧ ਦਿੱਤੀ ਹੈ, ਪਰਖਣਾਏ। ਸੱਚਮੁੱਚ ਵਿਵੇਕ ਬੁੱਧ ਕਹਿ ਕੱਜ ਅਤੇ ਸੱਚ ਦੀ ਪਹਿਚਾਣ ਕਰ ਲੈਣਗੇ ਕਿ ਨਹੀਂ। ਇਹਨਾਂ ਦੇ ਅੰਦਰ ਕੂੜ ਅਤੇ ਸੱਚ ਦਾ ਵਖਰੇਵਾਂ ਕਰਨ ਦਾ ਜੋ ਮਨੂਆ ਤਿਆਰ ਹੋ ਗਿਆ ਕਿ ਨਹੀਂ। ਜਦੋਂ ਮਹਾਤਮਾ ਬਹਿ ਗਏ ਕਹਿਣ, ਸਤਿਗੁਰੂ ਜੀ ਕੁਝ ਸਮਾਂ ਬਚਨ ਕਰਦੇ ਰਹੇ। ਗਰੀਬ ਅਨੁਵਾਦ ਪਿਤਾ ਜੀ ਸੰਗਤ ਵੱਲ ਵੇਖ ਰਹੇ ਕਹਿਣ, ਪਰ ਸੰਗਤ ਵਿੱਚੋਂ ਉੱਠ ਖਲੋਤਾ ਗੁਰੂ ਕਾ ਲਾਲ, ਜਿਹਦਾ ਨਾਂ ਹੀ ਭਾਈ ਸੁਥਰਾ। ਉੱਠ ਕੇ ਕਹਿਣ ਲੱਗਾ, ਗਰੀਬ ਅਨੁਵਾਦ ਜੇ ਇਜਾਜ਼ਤ ਹੋਵੇ ਤੇ ਇੱਕ ਦੋ ਸਵਾਲ ਪੁੱਛਣੇ। ਕਹਿਣ, ਇਸ ਮਹਾਤਮਾ ਨੂੰ ਆਖਿਆ ਜ਼ਰੂਰ ਪੁੱਛੋ। ਸਤਿਗੁਰੂ ਜੀ ਦੇ ਘਰ ਹੁਕਮੇ, ਜਬ ਲਗ ਦੁਨੀਆਂ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਪੁੱਛੋ, ਜ਼ਰੂਰ ਪੁੱਛਣਾ ਚਾਹੀਦਾ ਹੈ। ਜਦੋਂ ਇਹਨਾਂ ਮਹਾਤਮਾ ਨੂੰ ਪੁੱਛਿਆ, ਮਹਾਤਮਾ ਜੀ ਅੱਜ ਤੱਕ ਮੇਰੇ ਸਾਹਿਬ ਦੇ ਬਰਾਬਰ ਨਾ ਕੋਈ ਬੈਠਾ, ਨਾ ਖਜੂਰ ਨੇ ਕਿਸੇ ਨੂੰ ਬਿਠਾਇਆ, ਅੱਜ ਤੁਸੀਂ ਬੈਠੇ ਹੋ ਅਤੇ ਅਸੀਂ ਚਾਹੁੰਦੇ ਹਾਂ ਤੁਹਾਡਾ ਅੰਦਰ ਵੀ ਵੇਖਣਾ ਅਤੇ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ, ਇਜਾਜ਼ਤ ਹੈ। ਉਹਨੇ ਸੋਚਿਆ ਕੋਈ ਧਰਮ ਦੀ ਗੱਲ ਪੁੱਛੇਗਾ, ਕੋਈ ਪੁੱਛੇਗਾ ਬਿਰਤੀ ਲਗਾਉਣ ਦੀ ਗੱਲ, ਪਰ ਬਿਰਤੀ ਲਗਾਉਣੀ ਜਿਹਨੂੰ ਸਤਿਗੁਰਾਂ ਨੇ ਦੱਸ ਦਿੱਤੀ ਹੋਵੇ, ਉਹਨੂੰ ਕਿਸੇ ਹੋਰ ਕੋਲ ਪੁੱਛਣ ਦੀ ਲੋੜ ਨਹੀਂ। ਬਹੁਤਾ ਪਤਾ ਕੌਣ ਲੋਕ ਪੁੱਛਦੇ ਅੱਜ ਵੀ, ਜਿਨ੍ਹਾਂ ਨੇ ਆਪ ਕੁਛ ਕਰਨਾ ਨਹੀਂ ਹੁੰਦਾ, ਚਾਹੁੰਦੇ ਨੇ ਕੀਤਾ ਕਰਾਇਆ ਸਾਡੀ ਕੋਈ ਝੋਲੀ ਪਾ ਜਾਵੇ ਅਤੇ ਮੇਰੇ ਵਰਗੇ ਤਿਆਰ ਹੁੰਦੇ। ਕਹਿਣ, ਕਹਿੰਦੇ ਪੈਸੇ ਬਣਦੇ ਨੇ ਬਣਾਓ, ਕੀ ਲੋੜ ਹੈ ਨਾਮ ਜਪਣ ਦੀ, ਕੀ ਲੋੜ ਹੈ ਕਮਾਈਆਂ ਕਰਨ ਦੀ। ਪਿਆਰਿਓ, ਪਰ ਸਤਿਗੁਰੂ ਦਾ ਹੁਕਮ ਹੈ ਸਿੱਖਾ, ਇੰਨੀ ਕਮਾਈ ਕਰ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣ ਲਈ, ਤੇਰਾ ਆਪਣਾ ਆਪ ਹੀ ਅੰਦਰੋਂ ਅਹੰਕਾਰ ਮਰ ਜਾਵੇ, ਮਹਿੰਦੀ ਵਾਂਗੂ ਪੀਸਿਆ ਜਾ। ਪਰ ਇਹ ਤਾਂ ਚਾਹੁੰਦਾ ਹੈ ਕਿ ਜਪਜੀ ਵੀ ਨਾ ਪੜ੍ਹਨਾ ਪਵੇ। ਜੇ ਕੋਈ ਤੁਹਾਡੇ ਵਰਗਾ ਕਵੇ ਤੇ ਪਹਿਲਾਂ ਪੁੱਛ ਲੈਂਦਾ 40 ਦਿਨ ਠੀਕ ਹੈ ਨਾ, 40 ਦਿਨ ਪੜ੍ਹ ਲਾ ਤੇ ਕੰਮ ਪੂਰਾ ਹੋ ਜਾਏਗਾ। ਇਹ ਪਿਆਰਿਓ ਕੱਚਿਆਂ ਦੀਆਂ ਗੱਲਾਂ, ਜੇ ਪੱਕੇ ਜਿਹੜੇ ਹੁੰਦੇ ਨੇ ਨਾ ਪੂਰੇ ਸਤਿਗੁਰੂ ਦੇ ਸੇਵਕ, ਉਹ ਕਦੇ ਇਹ ਨਹੀਂ ਕਹਿਣਗੇ 40 ਦਿਨ ਪੜ੍ਹਾਂ ਤੇ ਕੰਮ ਹੋ ਜਾਏਗਾ ਮੇਰਾ, ਮੇਰਾ ਕਾਰਜ 2 ਮਹੀਨੇ ਬਾਣੀ ਪੜ੍ਹ ਕੇ ਹੋ ਜਾਏਗਾ। ਨਹੀਂ, ਉਹਦੇ ਅੰਦਰ ਹੀ ਇਹ ਸਵਾਲ ਨਹੀਂ ਆਉਂਦਾ। ਉਹ ਤਾਂ ਕਹਿੰਦਾ, ਗਰੀਬ ਅਨੁਵਾਦ ਪਿਤਾ ਮਹਾਰਾਜ, ਮੇਰ ਕਰ, ਮੇਰੇ ਉੱਪਰ ਤਰਸ ਕਰ, ਮੇਰੀ ਜ਼ੁਬਾਨ ਤੋਂ ਹੋਰ ਸਾਰਾ ਕੁਝ ਭਾਵੇਂ ਭੁੱਲ ਜਾਵੇ, ਪਰ ਸਤਿਗੁਰੂ ਤੇਰੀ ਬਾਕੀ ਮੇਰੇ ਤੋਂ ਕਦੇ ਵੱਖ ਨਾ ਹੋਵੇ। ਉਹ ਤਾਂ ਪ੍ਰਾਣਾ ਵਾਂਗੂ ਪਿਆਰ ਕਰਦਾ ਹੈ। ਜਦੋਂ ਮਹਾਤਮਾ ਨੂੰ ਪੁੱਛਿਆ, ਮਹਾਤਮਾ ਜੀ, ਸਾਡੇ ਤਾਂ ਸਤਿਗੁਰੂ ਜੀ ਨੇ ਵਸਤਰ ਪਹਿਨਣ ਨੂੰ ਕਿਹਾ ਹੈ, ਸਰੀਰ ਨੂੰ ਸਾਫ ਸੁਥਰਾ ਰੱਖਣ ਨੂੰ ਆਖਦੇ ਨੇ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮੰਤਨ ਪਏ ਅਰੋਗਾ, ਤੁਸੀਂ ਸਵਾਹ ਮਲੀ ਕਹਿ, ਇਹਦਾ ਕੀ ਕਾਰਨ ਹੈ। ਕਹਿਣ ਲੱਗਾ, ਅੰਤ ਨੂੰ ਸਵਾਹ ਹੋਣਾ ਹੀ ਹੈ, ਆਪਾਂ ਪਹਿਲਾਂ ਹੀ ਸਵਾਹ ਮਰ ਲਈ ਕਹਿ। ਕਹਿਣ ਲੱਗਾ, ਤਰਕ ਤਾਂ ਠੀਕ ਹੈ ਬਈ, ਅੰਤ ਨੂੰ ਮਿੱਟੀ ਹੋਣਾ ਹੀ ਹੈ। ਸਾਹਿਬ ਵੀ ਆਖਦੇ ਨੇ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗੱਤ ਏਹੇ। ਗੁਰੂ ਪਿਤਾ ਵੀ ਆਖਦੇ, ਕਬੀਰ, ਮਾਟੀ ਕੇ ਕੰਮ ਪੁੱਤਰੇ, ਮਾਨਸ ਰਾਖਿਓ ਨਾਓ। ਬੜੀ ਵੱਡੀ ਦਲੀਲ ਕਹਿ ਬਈ, ਮਿੱਟੀ ਕੋਣਾ ਹੀ ਹੈ, ਆਪਾਂ ਪਹਿਲਾਂ ਮਿੱਟੀ ਮਰ ਲਈ, ਸਵਾਹ ਮਰ ਲਈ, ਅਹੰਕਾਰ ਨਹੀਂ ਆਏਗਾ। ਕਹਿਣ ਲੱਗੇ, ਅੱਛਾ, ਹੁਣੇ ਵੇਖਦਾ। ਉਹ ਵੇਖਣਾ ਚਾਹੁੰਦੇ ਸਨ ਅੰਦਰ ਕੀ ਭਾਵਨਾ ਏ। ਬਾਹਰੋਂ ਗੁਰੂ ਕੇ ਪਿਆਰਿਓ, ਕਿਸੇ ਦੇ ਰੇਸ਼ਮੀ ਕੱਪੜਿਆਂ ਨਾਲ ਤਨ ਢੱਕਿਆ ਹੋਵੇ ਤੇ ਚਾਹੇ ਉਸ ਦੇ ਤਨ 'ਤੇ ਪਤਲੀ ਚਾਦਰ ਵੀ ਨਾ ਹੋਏ, ਪਰ ਜੇ ਅੰਦਰ ਗੁਰੂ ਨਾਨਕ ਦੀ ਬਾਣੀ ਤੇ ਨਾਮ ਦਾ ਵਾਸਾ ਏ, ਰੱਬ ਦੇ ਘਰ ਪ੍ਰਵਾਨ ਹੋਏਗਾ। ਨਗਨ ਫਿਰਤ ਰੰਗ ਏਕ ਹੈ, ਉਹ ਸੋਭਾ ਪਾਏ। ਸਵਾਲ ਇਹ ਨਹੀਂ ਸੀ ਭਈ ਇਸ ਦਾ ਪਿੰਡਾ ਨੰਗਾ ਕਿਉਂ ਏ। ਸਵਾਲ ਇਹ ਕਹਿ ਇਸ ਦੇ ਅੰਦਰ ਕੀ ਕੁਝ ਕਹਿ। ਜਦੋਂ ਕਹਿਣ ਲੱਗੇ ਸਵਾਪ ਮਲੀਏ, ਆਖਣ ਲੱਗੇ ਮਹਾਤਮਾ ਜੀ ਮੇਰਾ ਸੁਭਾਅ ਕਿਵੇਂ ਖਰਚੀ ਨੂੰ ਚੰਗੀ ਤਰ੍ਹਾਂ ਭੁਗਤਦਾ ਵਾ, ਮਹਾਤਮੇ ਨਿਚੋੜੀਏ ਜਰਾ ਮੈਨੂੰ ਦੱਸੋਗੇ ਭਈ ਇਹ ਸਵਾਲ ਲੱਕੜਾਂ ਦੀ ਕਿ ਗੋਹਿਆਂ ਦੀ। ਇਹਦਾ ਅੰਦਰ ਕੁਝ ਠਣਕਿਆ ਵੀ ਵੱਸ ਗਏ। ਜਦੋਂ ਤੁਹਾਡੇ ਅੰਦਰ ਸੱਚ ਹੋਏਗਾ ਨਾ, ਤੁਸੀਂ ਤੁਹਾਡੇ ਸਾਹਮਣੇ ਕੋਈ ਪਾਖੰਡ ਕਰਨ ਦੀ ਹਿੰਮਤ ਨਹੀਂ ਕਰੇਗਾ, ਕੱਚਾ ਪਿੱਲਾ ਖਲੋ ਨਹੀਂ ਸਕੇਗਾ। ਤੇ ਸ਼ੁਕਰ ਹੈ ਗੁਰੂ ਨਾਨਕ ਪਿਤਾ ਦਾ, ਤੁਸੀਂ ਖਲੋ ਨਹੀਂ ਦਿੱਤਾ। ਚੋਰੀ ਚੋਰੀ ਭੰਕ ਮਥੇਰੇ ਦਾਤ ਲਾਈ ਜਾ ਰਹੇ ਹਨ, ਪਰ ਉਹਨਾਂ ਦਾ ਨੁਕਸਾਨ ਕਹਿ ਤੇ ਪਿੱਛੇ ਲੱਗਣ ਵਾਲਿਆਂ ਦਾ ਨੁਕਸਾਨ। ਗੁਰੂ ਕੇ ਪਿਆਰਿਓ, ਕਹਿਣ ਲੱਗਾ ਜੀ ਇਹ ਸਵਾਹ ਮਲੀ ਕਹਿ ਮੈਂ ਗੋਹਿਆਂ ਦੀ। ਉਹ ਕਹਿਣ ਲੱਗੇ ਜੀ ਗੋਹਾ ਗਾਂ ਦਾ ਸੀ ਕਿ ਮੱਝ ਦਾ? ਕਹਿਣ ਲੱਗਾ ਗਾਂ ਦਾ, ਪਰ ਅੰਦਰੋਂ ਸੜ ਬਲ ਗਿਆ। ਕਹਿਣ ਲੱਗੇ ਗਾਂ ਦਾ। ਅਜੇ ਵਿਚਾਰਾ ਕ੍ਰੋਧ ਵਿੱਚ ਆ ਕੇ ਕੁਝ ਕਹਿਣ ਹੀ ਲੱਗਾ ਸੀ, ਭਾਈ ਸਾਹਿਬ ਨੇ ਹੋਰ ਸੱਚ ਟਿਕਾ ਦਿੱਤਾ, ਗਾਂ ਦਾ ਰੰਗ ਕਾਲਾ ਸੀ ਕਿ ਚਿੱਟਾ ਸੀ? ਬਸ ਫਿਰ ਤਾਂ ਸਾਧ ਕੋਲ ਡੰਡਾ ਸੀ ਚੁੱਕਿਆ, ਜਿਹੜਾ ਅੰਦਰ ਸੀ ਸਾਰਾ ਕੁਝ ਬਾਹਰ ਆ ਗਿਆ। ਮਾਰਨ ਲੱਗਾ, ਭਾਈ ਸੁਥਰਾ ਜੀ ਭੱਜ ਖਲੋਤੇ, ਨਾਲੇ ਰੋਵੇ ਨਾਲੇ ਕੱਸੇ। ਦੂਸਰੇ ਦਾ ਅਪਮਾਨ ਕਰਨ ਲਈ ਨਾ ਸਿੱਖ ਹੱਸਦਾ ਏ ਤੇ ਨਾ ਰੋਂਦਾ, ਕਹਿ ਇਹ ਭਲਾ ਚਾਹੁੰਦਾ ਏ। ਕਹਿਣ ਲੱਗਾ ਵੇਖ ਲਓ ਗੁਰੂ ਕਿਉਂ ਸਿੱਖੋ, ਇਹ ਜਿਹੜਾ ਸਾਧ ਅੱਜ ਜਿਸ ਦੇ ਤਨ ਤੇ ਸਵਾਹ ਮਲੀ ਕੋਈ ਏ, ਕੇਵਲ ਬਾਹਰ ਨਹੀਂ ਜੇ ਸਵਾਹ, ਇਹਦੇ ਅੰਦਰ ਵੀ ਨਿਰੀ ਅੱਗ ਕੀ ਅੱਗ ਬਲਦੀ ਪਈ ਕਹਿ। ਤੇ ਸਤਿਗੁਰ ਉਹ ਕਹਿ ਜਿਸ ਦੇ ਅੰਦਰ, ਕਹਿ ਗੁਰੂ ਨਾਨਕ ਪਿਤਾ ਜੀ ਦੇ ਘਰ ਅੰਦਰ ਪਰਮੇਸ਼ਰ ਦਾ ਉਹ ਨਾਮ, ਉਹ ਠੰਡਾ ਪਾਉਣ ਵਾਲਾ ਜਿਹਨੂੰ ਤੱਤੀ ਤਵੀ ਤੇ ਵੀ ਬਿਠਾ ਦਿਓ ਤੇ ਉਹਦੀ ਰਸਨਾ ਤੋਂ ਫਿਰ ਵੀ ਮਿੱਠੇ ਬਚਨ ਨਿਕਲਦੇ ਨੇ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਪਰ ਇਹ ਉਹ ਜੇ ਜਿਹਨੂੰ ਸਤਿਗੁਰਾਂ ਨੇ ਬਚਨ ਕਿਹਾ ਨਾ, ਅੰਤਰ ਅਗਨ ਬਾਹਰ ਤਨ ਸਵਾਹ, ਦਲ ਪਾਚਰ ਕੈਸੇ ਤਰੇ ਅਚਾ। ਕਹਿਣ ਲੱਗੇ ਵੇਖ ਲਓ ਇਸ ਦੇ ਅੰਦਰ ਇਹ ਅੱਗ ਬਲਦੀ ਪਈ ਏ, ਬਾਹਰੋਂ ਸਵਾਹ ਮਲੀ ਪਈ ਏ, ਇਹ ਤਾਂ ਬਿਲਕੁਲ ਹੀ ਕੱਚਿਆਂ ਚੋਂ ਕੱਚਾ ਏ। ਜਦੋਂ ਦਾ ਪਖੰਡ ਯਾਰ ਕੋਇਆ ਤੇ ਕਲਗੀਆਂ ਵਾਰਤੇ ਨੇ, ਉਹ ਸਾਧੂ ਨੂੰ ਤਾਂ ਭਾਈ ਸੁਥਰੇ ਨੇ ਉਤਾਰ ਲਿਆ ਚੱਲੇ, ਕਹਿੰਦੇ ਆ ਜਾ ਚੱਲੇ, ਪਰ ਸਤਿਗੁਰੂ ਨੇ ਉਸ ਪਿਆਰੇ ਨੂੰ ਆਪਣੇ ਗਲੇ ਲਗਾਇਆ। ਕਹਿਣ ਲੱਗੇ ਸ਼ਾਬਾਸ਼, ਹੁਣ ਪਤਾ ਲੱਗ ਗਿਆ ਏ ਸਿੱਖ ਪਾਸ ਹੋ ਗਏ ਨੇ, ਇਹ ਪੂਰੇ ਤੇ ਅਧੂਰੇ ਗੁਰੂ ਦੀ ਪਹਿਚਾਣ ਕਰਨੀ ਜਾਣਦੇ ਕਾਣ, ਇਹਨਾਂ ਨੂੰ ਸੱਚੀ ਬਾਣੀ ਨਾਲ ਜੁੜ ਕੇ ਸੱਚ ਦੀ ਪਹਿਚਾਣ। ਕੋਈ ਕੱਚਾ ਬੋਲਣ ਵਾਲਾ, ਕੋਈ ਅੰਦਰੋਂ ਕੱਚਾ, ਕੋਈ ਬਾਹਰੋਂ ਕੱਚਾ, ਉਹ ਹੁਣ ਗੁਰੂ ਕੇ ਸਿੱਖ ਨੂੰ ਬੁਲਾ ਨਹੀਂ ਸਕੇਗਾ। ਕਦੇ ਗਰੀਬ ਬਨਵਾਸ ਪਿਤਾ ਮਹਾਰਾਜ ਲੋਹਾ ਦਾਨ ਕਰਦੇ ਕਣ, ਤੇਲ ਦਾਨ ਕਰਦੇ ਕਣ, ਪਿਆਰੇ ਦਾਲ ਦਾਨ ਕਰਦੇ ਨੇ ਮਾਂ, ਔਰ ਉਹ ਵੀ ਜਾ ਕੇ ਸਿੱਖ ਲੈ ਆਉਂਦੇ ਕਣ ਸਿੱਖੀ ਪਰਖਣ ਵਾਸਤੇ, ਭਾਈ ਸਤਿਗੁਰੂ ਕੇ ਪਿਆਰਿਆਂ ਦੇ ਅੰਦਰ ਗੁਰੂ ਲਈ ਕਿੰਨਾ ਕੁ ਪਿਆਰੇ ਮੇ ਗੱਲ ਕਹਿ ਕੇ ਸਮਾਪਤੀ ਤਰ੍ਹਾਂ ਸਮਾਂ ਖੋ ਰਿਹਾ ਗੁਰੂ ਸਵਾਰਿਓ। ਜਦੋਂ ਨਾ ਕਲਗੀਧਰ ਪਿਤਾ ਮਹਾਰਾਜ ਦਮਦਮਾ ਸਾਹਿਬ ਪਹੁੰਚਦੇ ਨੇ ਸਾਬੋ ਕੀ ਤਲਵੰਡੀ, ਜਦੋਂ ਉੱਥੇ ਗਏ ਤੇ ਇੱਕ ਬੰਦੂਕ ਆਉਂਦੀ ਹੈ, ਬੰਦੂਕ ਦੀ ਪਰ ਕਰਨੀ ਹੈ। ਗਰੀਬ ਬਨਵਾਸ ਪਿਤਾ ਜੀ ਕਹਿੰਦੇ ਭਾਈ ਡਲਿਆ ਲਿਆ ਤਾਂ ਕੋਈ ਆਪਣਾ ਸਾਥੀ, ਬੰਦੂਕ ਪਰਖ ਲਈਏ ਕਿਧਰੇ ਜੰਗ ਵਿੱਚ ਪਤਾ ਹੀ ਨਾ ਲੱਗੇ ਭਈ ਕਿੰਨੀ ਕੁ ਪੱਕੀ ਏ। ਸਾਥੀ ਵੀ ਨਹੀਂ ਆਉਂਦਾ, ਭਾਈ ਡਲਿਆ ਤੂੰ ਹੀ ਆ ਜਾ, ਉਹ ਵੀ ਨਹੀਂ ਆਇਆ। ਹਜ਼ੂਰ ਕਹਿੰਦੇ ਨੇ ਲਿਆ ਸਾਡੇ ਕਿਸੇ ਸਿੱਖ ਨੂੰ ਆਵਾਜ਼ ਮਾਰ ਲੈ। ਸਿੰਘ ਨੂੰ ਤੰਬੂ ਵਿੱਚ ਗਏ, ਉੱਥੇ ਭਾਈ ਵੀਰ ਸਿੰਘ ਤੇ ਪੁੱਤਰ ਪਿਓ ਪੁੱਤਰ ਬੈਠੇ ਨੇ, ਦਸਤਾਰ ਸਜਾ ਰਹੇ ਨੇ, ਅਜੇ ਸਿਣਿਆ ਮਿਲਣ ਦੀ ਦੇਰ ਹੈ। ਸਿੰਘੋ ਤਲਗੀਆਂ ਵਾਲੇ ਪਿਤਾ ਨੇ ਬੰਦੂਕ ਦੀ ਪਰਖ ਕਰਨੀ ਹੈ, ਪਰਖ ਕਰਨ ਵਾਸਤੇ ਇੱਕ ਜਿੰਦ ਚਾਹੀਦੀ ਹੈ। ਉਸੇ ਤਰ੍ਹਾਂ ਪੱਗ ਹੱਥ ਵਿੱਚ ਪਕੜੇ ਤੁਰ ਪਏ ਕਹਿਣ, ਪਿਓ ਉਦੋਂ ਅੱਗੇ ਪੁੱਤ ਉਸ ਤੋਂ ਅੱਗੇ ਜਾ ਰਿਹਾ ਏ। ਇਹਨਾਂ ਨੂੰ ਇਹ ਨਹੀਂ ਕਿਹਾ ਤੁਹਾਨੂੰ ਪਦਵੀਆਂ ਮਿਲਣਗੀਆਂ, ਇਹ ਨਹੀਂ ਕਿਹਾ ਤੁਹਾਨੂੰ ਗੁਰੂ ਕੋਲੋਂ ਪ੍ਰਸ਼ਾਦ ਮਿਲੇਗਾ, ਇਹ ਕਹਿ ਤੁਹਾਨੂੰ ਮੌਤ ਮਿਲੇਗੀ। ਪਰ ਗੁਰੂ ਕੋਲ ਮੌਤ ਲੈਣ ਲਈ ਚਾਹ ਚੜ੍ਹਦੇ ਕਣ, ਦੌੜਦੇ ਜਾਂਦੇ ਕਣ, ਲੜਾਈ ਹੋ ਰਹੀ ਕਹਿ। ਗਰੀਬ ਬਨਵਾਸ ਪਹਿਲਾਂ ਮੈਂ ਬਚਨ ਸੁਣਿਆ ਏ, ਪੁੱਤ ਕਹਿੰਦਾ ਮੈਂ, ਪਿਓ ਕਹਿੰਦਾ ਮੈਂ, मेरे ते कृपा करो। प्यो पुत दोनों छातियां डाक के खलो गए। हजूर कहंदे अगे पिछे दोनों खलो जाओ। डला करान कह गुरु दाता जी बंदूक चलांदे कण सारे डरदे कुण की होएगा। बंदूक सतगुरु उपर नूं चला देंदे कण ते नाली कहन लगे सिंगो मैं बंदूक दी परख नहीं सी करती मैं सिखी परख नहीं सी। सिख ओ कह जेड़ा सतगुरु दा हुकम बंदूक दे सामने मरन दा भी आवे ओनू भी खास के कबूल कर लवे बस ओ सिख नूं कदे कोई गुरु नालो तोड़ नहीं सकदा कह। ते जिन्हां दे अंदर कच्चे हुंदे ने उन्हां नूं बंदूक दी लोड़ नहीं। एक जपजी साहब दा पाठ करन लई कह दिओ ते कहणगे ज्ञानी जी सिंघां नालों असीं वध सियाणे आ अकल सानूं बहुत ही है बहुत ही लोड़ नहीं क्योंकि अंदर अजे ओ सच प्रवेश नहीं कीता कह। आओ गुरु के प्यार वालिओ यतन करिए तन गुरु ग्रंथ साहिब पिता महाराज जी गुरु मौजूद कन कलगियां वाले ने ये साढ़े ते बख्शिश कीती कह। सतगुर ओ बख्शे कन जिन्हां दा कदे अंत नहीं खोना लोड़ कह केवल सतगुरु की बाणी नूं प्यार करिए ज्यों ज्यों बाणी अंदर समाएगी त्यों त्यों कच तो सतगुरु अपने आप ही बचाणगे ते असीं जदों कोई सामने कच आवेगा भी एकदम ओहदे तों बच के सच नाल अपने आप नूं जोड़ांगे। सतगुरु जी मेहर करन बख्शिश करन गुरु दाता जी सानूं अंदरों समत बख्शिश करन असीं साहिब नूं छड के किसे होर दी टेक आसरा ना तकिए जीओ। इन्हें अज बचन प्रवान करिया जी गला को सुख रहा सी तां अज ना गुरबाणी गाइए इन्हां वाहिगुरु सिमरन आने वाले दिनों आप मिल के करांगे। आओ मेरी कौम के दो महान विद्वान भी जिन्हां ते साहिबां वड्डियां मेहरां खान सत्कार योग गुरमुख प्यारे वीर भाई सर भाई जसवंत सिंह जी अते भाई सकत्तर सिंह जी उन्हां दी रचना तो सतपुरां दी वड्याई विद्वता परे शब्दां अंदर सरवण करके जीवन सफल करो। प्यार सहित पते बुलाओ जी वाहिगुरु जी का खालसा वाहिगुरु जी की।